ਵਾਹਿਗੁਰੂ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦਿ ਸੱਚ ਹੈ ਪਹਿ ਸੱਚ ਨਾਨਕ ਹੋਸੀ ਪਹਿ ਸੱਚ ਵਾਹਿਗੁਰੂ ਸਾਹਿਬ ਜੀਓ ਇੱਛਾ ਪੂਰਕ ਸਰਬ ਸੁਖਦਾਤਾ ਹਰ ਜਾ ਕੈ ਵਸ ਹੈ ਕਾਮ ਧੈਨਾ ਸੋ ਐਸਾ ਹਰ ਧਿਆਈਐ ਮੇਰੇ ਜੀਅੜੇ ਤਾਂ ਸਰਬ ਸੁਖ ਪਾਵੈ ਮੇਰੇ ਮਨਾ ਜਪ ਮਨ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ ਰਹਾਉ ਜਹ ਹਰ ਸਿਮਰਨ ਭਇਆ ਤਹਿ ਉਪਾਧ ਗਤ ਕੀਨੀ ਵਡਭਾਗੀ ਹਰ ਜਪਨਾ ਜਨ ਨਾਨਕ ਕਉ ਗੁਰ ਇਹ ਮਤ ਦੀਨੀ ਜਪ ਹਰ ਭਵ ਜਲ ਤਰਨਾ ਹਰ ਹਰ ਨਾਮ ਜਪੰਤਿਆਂ ਕਛ ਨਾ ਕਹੈ ਜਮ ਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੈ ਗੋਪਾਲ ਕਹੁ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਗੁਰਸੋਂ ਝਟੀਐ ਤੁਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਆ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੈਸ਼ਾ ਜਿਸ ਪਾਸ ਬੈਠਿਆ ਸੋਹੀ ਹੈ ਸਭ ਨਾ ਦਾ ਵੇਸਾ ਸਵਾਸਾ ਸੰਗਤ ਪਿਆਰ ਸਤਿਕਾਰ ਸਹਿਤ ਫਤਿਹ ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਸੰਗਤਾਂ ਮਿਲ ਕੇ ਗੁਰਾਂ ਦੇ ਚਰਨਾਂ 'ਚ ਬੇਨਤੀ ਕਰੀਏ ਸਾਨੂੰ ਸਿਮਰਨ ਦੀ ਦਾਤ ਬਖਸ਼ਿਸ਼ ਕਰੋ ਆਪ। ਬੜੇ ਪਿਆਰ ਨਾਲ ਹੱਥ ਜੋੜ ਕੇ ਸ਼ਰਧਾ ਭਾਵਨਾ ਨਾਲ ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਅੱਗੇ ਬੇਨਤੀ ਕਰੀਏ ਕਿ ਆਪ ਸਾਨੂੰ ਮਹਾਰਾਜ ਜੀ ਸਿਮਰਨ ਦੀ ਦਾਤ ਬਖਸ਼ਿਸ਼ ਕਰੋ, ਸਾਡੇ ਉੱਤੇ ਮਿਹਰ ਭਰਿਆ ਹੱਥ ਰੱਖੋ, ਜੋ ਗੁਰੂ ਸਾਹਿਬ ਸ਼ਬਦ ਦੇ ਰਾਹੀਂ ਦਾਤ ਮੰਗਣੀ ਦੱਸਦੇ ਨੇ ਆਪਾਂ ਨੂੰ। ਬੜੇ ਪਿਆਰ ਨਾਲ ਇੱਕ ਮਨ ਹੋ ਕੇ ਬੇਨਤੀ ਕਰੀਏ ਗੁਰਾਂ ਦੇ ਚਰਨਾਂ 'ਚ। ਦਾਸ ਅੱਗੇ ਬੋਲੇਗਾ, ਆਪਣੇ ਪਿੱਛੇ ਬੋਲਣਾ, ਫਿਰ ਸਿਮਰਨ ਪ੍ਰਾਰੰਭ ਕਰਾਂਗੇ ਬਾਅਦ ਦੇ ਵਿੱਚ। ਪਹਿਲਾਂ ਗੁਰਾਂ ਤੋਂ ਮੰਗ ਮੰਗੀ ਆਪਾਂ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, 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 ਪੂਰਨ ਕਰਮ ਹੋਏ ਪ੍ਰਭ ਮੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨੰਤੀ ਸੁਣ ਪ੍ਰਭ ਮੇਰੇ, ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇਹ ਨਾਮ ਕਰ ਆਪਣੇ ਚੇਰੇ, ਦੇਹ ਨਾਮ ਕਰ ਆਪਣੇ ਚੇਰੇ, ਆਪਣੀ ਸ਼ਰਣ ਰੱਖ ਪ੍ਰਭ ਦਾਤੇ, ਆਪਣੀ ਸ਼ਰਣ ਰੱਖ ਪ੍ਰਭ ਦਾਤੇ, ਗੁਰਪ੍ਰਸਾਦ ਕਹਿੰਦਾ ਵਿਰਲੇ ਜਾਤੇ, ਗੁਰਪ੍ਰਸਾਦ ਕਹਿੰਦਾ ਵਿਰਲੇ ਜਾਤੇ, ਸੁਨੋ ਬਿਨੋ ਪ੍ਰਭ ਮੇਰੇ ਮੀਤਾ, ਸੁਨੋ ਬਿਨੋ ਪ੍ਰਭ ਮੇਰੇ ਮੀਤਾ, ਚਰਨ ਕਮਲ ਵਸੈ ਮੇਰੇ ਚੀਤਾ, ਚਰਨ ਕਮਲ ਵਸੈ ਮੇਰੇ ਚੀਤਾ, ਨਾਨਕੇਕ ਕਰਹਿ ਅਰਦਾਸ, ਨਾਨਕੇਕ ਕਰਹਿ ਅਰਦਾਸ, ਵਿਸਰ ਨਾਹੀ ਪੂਰਨ ਗੁਣ ਤਾਸ, ਵਿਸਰ ਨਾਹੀ ਪੂਰਨ ਗੁਣ ਤਾਸ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤ ਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ 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 ਨਾਲ ਨਾਲ ਅੱਖਰ ਨੂੰ ਹੌਲੀ ਬੋਲ ਕੇ ਆਪਣੇ ਮਸਤਕ ਦੇ ਵਿੱਚ ਲਿਖਣਾ ਹੈ, ਤਾਂਹੀਓ ਆਪਾਂ ਹੌਲੀ ਜਾਪ ਕਰਦੇ। ਵਾਹਵੇ ਦਾ ਜਾਪ ਆਹੇ ਸਿਹਾਰੀ ਅੱਗੇ ਔਂਕੜ ਫਿਰ ਰੂਹ ਰਾਰੇ ਨੂੰ ਦਲੈਂਕੜੇ, ਇਕੱਲਾ ਇਕੱਲਾ ਅੱਖਰ ਬੋਲ ਕੇ ਗੁਰਬਾਣੀ ਨੂੰ ਜਿੰਨਾ ਵੀ ਹੌਲੀ ਪੜ੍ਹੀਏ ਉਹਦਾ ਵਾਸਾ ਹਿਰਦੇ 'ਚ ਹੁੰਦਾ। ਸਾਡਾ ਅੱਜ ਦਾ ਇਕੱਠੇ ਹੋਣ ਦਾ ਪ੍ਰਯੋਜਨ ਹੈ ਨਾਮ ਹਿਰਦੇ 'ਚ ਵਸਾਉਣਾ। ਸਾਡੇ ਹਿਰਦੇ ਅੰਦਰ ਬਹੁਤ ਸਾਰੀਆਂ ਹੋਰ ਚੀਜ਼ਾਂ ਵਸੀਆਂ ਹੋਈਆਂ ਨੇ ਜੋ ਸਾਨੂੰ ਬਹੁਤ ਪਰੇਸ਼ਾਨ ਕਰਦੀਆਂ ਨੇ, ਦੁੱਖ ਦਿੰਦੀਆਂ ਨੇ। ਜਦੋਂ ਤੱਕ ਸਤਿਗੁਰੂ ਕਹਿੰਦੇ ਹਿਰਦੇ 'ਚ ਨਾਮ ਦਾ ਵਾਸਾ ਨਹੀਂ ਹੁੰਦਾ, ਉਦੋਂ ਤੱਕ ਆਪਾਂ ਜਨਮ ਮਰਨ ਦੇ ਗੇੜੇ 'ਚ ਪਏ ਹੀ ਰਹਿਣਾ। ਉਦੋਂ ਤੱਕ ਸ਼ਾਂਤੀ ਨਹੀਂ ਆਉਣੀ, ਉਦੋਂ ਤੱਕ ਦੁੱਖ ਦਲਿੱਦਰ ਚਿੰਬੜੇ ਹੀ ਰਹਿਣੇ ਨੇ। ਉਦੋਂ ਤੱਕ ਮਾਇਆ ਪਰੇਸ਼ਾਨ ਕਰਦੀ, ਕਲਯੁੱਗ ਪਰੇਸ਼ਾਨ ਕਰਦਾ, ਵਿਸ਼ੇ ਵਿਕਾਰ ਤੰਗ ਕਰਦੇ ਨੇ। ਸੋ ਸਤਿਗੁਰੂ ਦਾ ਕਹਿਣ ਦਾ ਭਾਵ ਹੈ ਕਿ ਹਿਰਦੇ 'ਚ ਨਾਮ ਵਸਾਉਣ ਦੇ ਅਨੇਕਾਂ ਯਤਨ ਕਰੋ, ਕੋਸ਼ਿਸ਼ ਕਰੋ ਗੁਰਮੰਤਰ ਸਾਡੇ ਹਿਰਦੇ 'ਚ ਨੂੰ ਪ੍ਰਵੇਸ਼ ਕਰੇ। ਜ਼ੋਰ ਲਾਓ, ਮਿਹਨਤ ਕਰੋ, ਕੋਸ਼ਿਸ਼ ਕਰੋ ਕਿ ਨਾਮ ਸਾਡੇ ਹਿਰਦੇ 'ਚ ਵਸ ਜਾਵੇ। ਵਾਹ ਬੋਲੋ, ਇਹ ਮਸਤਕ ਤੇ ਲਿਆਓ ਵਾਹਵੇ ਨੂੰ ਕੰਨਾ। ਗੁਰੂ ਨਾਨਕ ਦੇਵ ਜੀ ਨੇ ਇਹ ਮੰਤਰ ਜੋ ਬਖਸ਼ਿਸ਼ ਕੀਤਾ ਵਾਹਿਗੁਰੂ ਮੰਤਰ, ਜਦੋਂ ਹਾਲੇ ਸ੍ਰਿਸ਼ਟੀ ਦੀ ਰਚਨਾ ਵੀ ਨਹੀਂ ਸੀ ਹੋਈ, ਧਰਤੀ ਨਹੀਂ ਸੀ ਬਣੀ, ਤਾਰੇ ਚੰਦਰਮਾ ਨਹੀਂ ਸੀ ਬਣੇ, ਇਹ ਗੁਰਮੰਤਰ ਉਦੋਂ ਮਹਾਰਾਜ ਨੇ ਸਾਡੇ ਵਾਸਤੇ ਅਭਿਆਸ ਕੀਤਾ ਇਹਨਾਂ ਚਾਰ ਅੱਖਰਾਂ ਦਾ। ਸ੍ਰੀ ਸਰਬਲੋ ਪ੍ਰਕਾਸ਼ ਗ੍ਰੰਥ ਵਿੱਚ ਦਸਵੇਂ ਪਾਤਸ਼ਾਹ ਨੇ ਵਾਕ ਲਿਖੇ ਨੇ ਕਿ ਮਹਾਰਾਜ ਨੇ ਨੌ ਨੌ ਯੁੱਗ ਚਾਰਾਂ ਅੱਖਰਾਂ ਦਾ ਅਭਿਆਸ ਕੀਤਾ ਸੀ। 36 ਯੁੱਗ ਵਰਤਿਆ ਗੁਬਾਰਾ ਦੀ ਜਦੋਂ ਸ੍ਰਿਸ਼ਟੀ ਤੇ ਹੋਈ ਆ, 36 ਯੁੱਗ ਤੱਕ ਗੁਬਾਰ ਵਰਤਿਆ, ਤਾੜੀ ਲਾਈ ਸਿਰਜਣਹਾਰ ਹੈ। ਉਦੋਂ ਸਿਰਜਣਹਾਰ ਪਰਮੇਸ਼ਰ ਨੇ ਤਾੜੀ ਲਾ ਕੇ ਨਿਰੰਕਾਰ ਜੀ ਨੇ ਇਹ ਮੰਤਰ ਦੀ ਰਚਨਾ ਕੀਤੀ ਹੈ, ਨੌ ਯੁੱਗ ਤੱਕ ਵਾ, ਫਿਰ ਅਗਲੇ ਨੌ ਯੁੱਗ ਤੱਕ ਹੇ 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 ਦਾ ਜਾਪ, ਫਿਰ ਨੌ ਯੁੱਗ ਤੱਕ ਗੋ ਗੋ ਅੱਖਰ ਦਾ ਅਭਿਆਸ, ਫਿਰ ਰੂ ਰੂ ਦਾ ਅਭਿਆਸ ਕੀਤਾ। 36 ਯੁੱਗ ਤੱਕ ਮਹਾਰਾਜ ਨੇ ਅਭਿਆਸ ਕਰਕੇ ਇਹ ਜਿਹੜਾ ਬਖਸ਼ਿਸ਼ ਕੀਤੀ, ਥਾਲ ਵਿੱਚ ਤਿੰਨ ਵਸਤੂ ਪਈ, ਉਹ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ। ਇਹ ਅੰਮ੍ਰਿਤ ਨਾਮ ਇਹੀ ਮਹਾਰਾਜ ਨੇ ਸਾਨੂੰ ਬਖਸ਼ਿਸ਼ ਕੀਤਾ, ਜਿਸ ਕਾ ਸਭ ਉਧਾਰੋ, ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ, ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਖੁਰ ਤਾਰੋ। ਜਿਵੇਂ ਕੀਰਤਨ ਸਿੱਖਣ ਵਾਲੇ ਸ਼ੁਰੂ ਦੇ ਵਿੱਚ ਬੋਲਦੇ ਨੇ ਸਾ ਰੇ ਗਾ ਮਾ ਪਾ ਧਾ ਨੀ ਸਾ, ਫਿਰ ਉਹ ਕਿੰਨੀਆਂ ਹੀ ਮਾਤਰਾ ਸਿੱਖਦੇ ਨੇ ਬਾਰ ਬਾਰ, ਸਾ ਰੇ ਛੱਡ ਕੇ ਗਾ, ਫਿਰ ਰੇ ਮਾਂ, ਉਹਨਾਂ ਦੇ ਮਨ ਦੇ ਅੰਦਰ ਇਹ ਮਾਤਰਾ ਬੈਠ ਜਾਂਦੀਆਂ ਨੇ। ਇਸੇ ਪ੍ਰਕਾਰ ਸੰਥਿਆ ਕਰਨ ਵੇਲੇ ਗੁੜਾਇੜਾ, ਫਿਰ ਮੁਹਾਰਨੀ, ਸੱਸੇ ਲਾਂਸੇ ਸੱਸੇ, ਇਸੇ ਪ੍ਰਕਾਰ ਦਲਾਈਆਂ ਸੈ, ਇਹ ਵਾਹਿਗੁਰੂ ਮੰਤਰ ਦੇ ਅਭਿਆਸ ਕਰਨ ਲਈ ਪਹਿਲਾਂ ਸਾਨੂੰ ਇਹਦੀ ਇਸ ਪ੍ਰਕਾਰ ਬਣਤਰ ਨੂੰ ਜੋ ਵਸਾਉਣਾ ਹਿਰਦੇ ਅੰਦਰ, ਜੋ ਮਸਤਕ 'ਤੇ ਦੇਖਣਾ ਹੈ, ਇਸ ਤਰ੍ਹਾਂ ਇਹਦਾ ਅਭਿਆਸ ਆਪ ਜੀ ਇਕੱਲੇ ਥੋੜ੍ਹਾ ਚਿਰ ਜ਼ਰੂਰ ਕਰਿਆ ਕਰੋ, ਤਾਂ ਕਿ ਇੱਕ ਇੱਕ ਅੱਖਰ ਸਾਡੇ ਅੰਦਰ ਨੂੰ ਪ੍ਰਵੇਸ਼ ਕਰੇ। ਤੋ ਆਪਾਂ ਇਸੇ ਜਾਪ ਨੂੰ ਥੋੜ੍ਹਾ ਜਿਹਾ ਲੰਬਾ ਕਰਕੇ ਬੋਲਦੇ ਹਾਂ, ਇਕੱਲਾ ਇਕੱਲਾ ਕਰਨ ਵਿੱਚ ਥੋੜ੍ਹਾ ਜਿਹਾ ਸਾਰਿਆਂ ਲਈ ਵੀ ਔਖਾ ਹੋ ਜਾਂਦਾ, ਪਰ ਹੈ ਬੜਾ ਇਕੱਲੇ ਬਹਿ ਕੇ ਕਿਤੇ ਕਰਿਓ ਇਹ ਜਾਪ, ਇੱਕ ਵਾਰੀ ਫੇਰ ਦੇਖਦੇ ਹਾਂ ਤੁਹਾਨੂੰ ਰਸ ਆਵੇਗਾ। ਵਾ ਇਹ ਹਿਰਦੇ ਚੱਲਿਆ ਗਿਆ ਅੰਦਰ, ਵਾਹ ਹਿਰਦੇ 'ਚ ਦੇਖੋ। ਸੋ ਹਿਰਦਾ ਜਿੱਥੇ ਆਪਣੀ ਧੁਨੀ ਤੋਂ ਉੱਪਰਲੇ ਪਾਸੇ, ਇੱਥੇ ਇੱਕ ਹਿਰਦਾ ਹੁੰਦਾ, ਇੱਥੇ ਵਾਹ ਪਹਿਲਾਂ ਲਿਖੋ ਜਾਂ ਮਸਤਕ ਵਿੱਚ ਲਿਖ ਲਓ, ਵਾਹ ਹੈ ਆਹੇ ਸਿਆਰੀ ਅੰਦਰ ਲੱਗ ਗਈ ਹੈ। ਗੁਰੂ ਗੱਗੇ ਨੂੰ ਔਂਕੜ ਹੈ, ਰਾਰੇ ਨੂੰ ਦੁਲੈਂਕੜੇ ਨੇ, ਇਹ ਇਹਦੀ ਬੇਸ ਬਣ ਗਿਆ ਇੱਕ ਅੰਦਰ, ਚਾਰ ਅੱਖਰਾਂ ਦਾ ਅੰਦਰ ਟਿਕਣਾ ਹੋ ਗਿਆ ਹੈ। ਇਹਨਾਂ ਚਾਰ ਅੱਖਰਾਂ ਦੇ ਉੱਤੇ ਹੁਣ ਲੈ ਨਾਲ ਚੱਲਣਾ, ਜਿਵੇਂ ਸਾਰੇ ਗਾਵਾਂ ਸਿੱਖਣ ਤੋਂ ਬਾਅਦ ਫਿਰ ਸ਼ਬਦ ਦਾ ਅਭਿਆਸ ਰਾਗੀ ਸਿੰਘ ਕਰਦਾ ਸੋਹਣਾ, ਫਿਰ ਹੌਲੀ ਹੌਲੀ ਕੀਰਤਨ ਦੀ ਇੱਕ ਪ੍ਰਥਾ ਹੈ, ਮੈਂ ਵੀ ਥੋੜ੍ਹਾ ਚਿਰ ਸ਼ੁਰੂ 'ਚ ਸਿੱਖਦਾ ਰਿਹਾ, ਤਾਂ ਉਸਤਾਦ ਨੇ ਗੱਲ ਕਹੀ ਸੀ, ਹੁਣ ਤਾਂ ਨਹੀਂ ਆਉਂਦਾ, ਹੁਣ ਨਾ ਮੈਨੂੰ ਕਿਹੋ, ਹੁਣ ਮੈਂ ਭੁੱਲ ਹੀ ਗਿਆ, ਬਹੁਤ ਸਾਲ ਹੋ ਗਏ ਨੇ। ਤਾਂ ਉਸਤਾਦ ਨੇ ਇੱਕ ਗੱਲ ਕਹੀ, ਬਈ ਕੀਰਤਨ ਸਿੱਖਣਾ ਕਿ ਜਾਂ ਵੈਸੀ, ਮੈਂ ਕਿਹਾ ਸਿੱਖਣਾ, ਕਹਿੰਦਾ ਫਿਰ ਤੂੰ ਮੈਨੂੰ ਸਿੱਖਿਆ ਨਾ ਦੇਈ। ਮੈਂ ਕਿਹਾ ਉਹ ਕਿੱਦਾਂ, ਕਹਿੰਦਾ ਮੈਂ ਤੈਨੂੰ ਅੱਜ ਇੱਕ ਸ਼ਬਦ ਸ਼ੁਰੂ ਕਰਾਉਣਾ, ਤੂੰ ਦੋ ਤਿੰਨ ਕੁ ਦਿਨ 'ਚ ਸ਼ਬਦ ਤਾਂ ਸਿੱਖ ਜਾਏਗਾ, ਤਿੰਨਾਂ ਦਿਨਾਂ ਬਾਅਦ ਮੈਨੂੰ ਇਹ ਨਾ ਕਹੀਂ ਹੁਣ ਅਗਲਾ ਸ਼ਬਦ ਕਰਾਓ। ਕਹਿੰਦਾ ਇੱਕ ਸ਼ਬਦ 'ਤੇ ਜਿੰਨੀ ਜ਼ਿਆਦਾ ਮਿਹਨਤ ਕਰੇਗਾ, ਬਸ ਉਹੀ ਸਾਰਾ ਬੇਸ ਬਣਨਾ, ਅਤੇ ਇੱਕ ਸ਼ਬਦ ਨੂੰ ਤੂੰ ਇੱਕ ਮਹੀਨਾ ਗਾਈ ਜਾਣਾ ਬਸ, ਐਂ ਜਦੋਂ ਤੈਨੂੰ ਪੱਕ ਗਿਆ, ਜੋੜੀ ਨਾਲ ਵੱਜਣ ਲੱਗ ਪਈ, ਬਸ ਫਿਰ ਕੀਰਤਨ ਸਿੱਖ ਜਾਏਗੀ। ਜੇ ਤਿੰਨਾਂ ਦਿਨਾਂ ਬਾਅਦ ਇੱਕ ਸ਼ਬਦ, ਫਿਰ ਸ਼ਬਦ, ਫਿਰ ਸ਼ਬਦ, ਫਿਰ ਸ਼ਬਦ, ਉਹ ਪਿਛਲੇ ਭੁੱਲੀ ਜਾਣਗੇ ਅਤੇ ਅੱਗੇ ਅੱਗੇ ਵਧੀ ਜਾਵਾਂਗੇ, ਆ ਕਰਾਂਗੇ ਬੜੇ ਸ਼ਬਦ ਸਿੱਖ ਲਏ ਮੈਂ। ਸੋ ਮਹਾਰਾਜ ਕਹਿੰਦੇ ਇਸੇ ਪ੍ਰਕਾਰ ਜਦੋਂ ਆਪਾਂ ਮੂਲ ਮੰਤਰ ਦੀ ਕਥਾ ਕੀਤੀ ਜਪਜੀ ਸਾਹਿਬ ਦੀ ਪਹਿਲਾਂ, ਤਾਂ ਇੱਕ ਓਅੰਕਾਰ ਬਾਰੇ ਹੀ ਸੰਗਤ ਨੂੰ ਗਿਆਨ ਦਿੱਤਾ ਸੀ ਕਿ ਇੱਕ ਓਅੰਕਾਰ ਦੀ ਕਥਾ ਹੀ 10 ਦਿਨ ਚੱਲਦੀ ਰਹੀ ਸੀ। ਇੱਕ ਓਅੰਕਾਰ ਕਹਿਣਾ ਸੌਖਾ ਪਰ ਕਮਾਉਣਾ ਔਖਾ। ਇੱਕ ਓਅੰਕਾਰ ਦਾ ਅਰਥ ਜਾਣਨ ਦਾ ਯਤਨ ਆਪਾਂ ਕੀਤਾ ਸੀ ਉਦੋਂ। ਇਸੇ ਤਰ੍ਹਾਂ ਜਿਹਨੂੰ ਆਪਾਂ ਵਾਹਿਗੁਰੂ ਕਹਿੰਦੇ ਹਾਂ ਉਹ ਕੋਈ ਛੋਟਾ ਨਹੀਂ ਹੈ। ਵਾਹਿਗੁਰੂ ਅੱਖਰ ਨੂੰ ਆਪਾਂ ਆਪਣੇ ਹਿਰਦੇ 'ਚ ਲਿਜਾਣਾ ਹੈ। ਪਹਿਲਾ ਅੱਖਰ ਹਿਰਦੇ 'ਚ ਨੂੰ ਜਾਣਾ ਚਾਹੀਦਾ, ਮੂੰਹ 'ਚੋਂ ਬੋਲਿਆ ਵਾ, ਫਿਰ ਇਹ ਅੱਖਰ ਅੰਦਰ ਚਲਿਆ ਗਿਆ। ਪਾਣੀ ਦੀ ਘੁੱਟ ਮੰਗੂ, ਰੋਟੀ ਦੀ ਬੁਰਕੀ ਮੰਗੂ, ਫਿਰ ਹੇ, ਫਿਰ ਗੋ, ਫਿਰ ਰੂ, ਇਹ 4 ਅੱਖਰਾਂ ਦਾ ਭਾਵ ਵਾਹੇ ਤੋਂ ਭਾਵ ਅਸਚਰਜ। ਗੋ ਦਾ ਅਰਥ ਹੈ ਗਿਆਨ ਦਾ ਹਨੇਰਾ, ਰੂ ਦਾ ਅਰਥ ਹੈ ਪ੍ਰਕਾਸ਼, ਜੋ ਅਗਿਆਨ ਦੇ ਹਨੇਰੇ ਨੂੰ ਮੇਟ ਕੇ ਕਰਦਾ ਹੈ ਪ੍ਰਕਾਸ਼ ਸਾਡੇ ਹਿਰਦੇ ਵਿੱਚ, ਉਹਨੂੰ ਕਹਿੰਦੇ ਵਾਹ ਵਾਹੇ। ਉਹਦਾ ਮਤਲਬ ਅਸਚਰਜ ਹੈ ਜੋ ਅਗਿਆਨ ਦੇ ਹਨੇਰੇ ਨੂੰ ਮੇਟ ਕੇ ਪ੍ਰਕਾਸ਼ ਕਰਦਾ। ਇਹ ਜਦੋਂ ਹੌਲੀ ਹੌਲੀ ਅਭਿਆਸ ਕਰਦਿਆਂ ਨਾਮ ਹਿਰਦੇ 'ਚ ਵਾਸਾ ਕਰਦਾ ਤਾਂ ਉਸ ਵਕਤ ਇਹਦਾ ਫਿਰ ਆਨੰਦ ਮਾਣ ਸਕਦੇ ਹਾਂ ਰੋਮਾਂ ਦੇ ਰਾਹੀਂ। ਰੋਮਾਂ ਵਿੱਚ ਵੀ ਵਾਹਿਗੁਰੂ ਵਾਹਿਗੁਰੂ ਹੁੰਦਾ ਫਿਰ ਇਹ ਆਪਣੀ। ਸੋ ਇਸੇ ਪ੍ਰਕਾਰ ਕੰਠ ਵਿੱਚ ਜਾਪ, ਹਿਰਦੇ ਵਿੱਚ ਜਾਪ, ਧੁੰਨੀ ਵਿੱਚ ਜਾਪ, ਰੋਮਾਂ ਵਿੱਚ ਜਾਪ, ਕਦੇ ਕਦੇ ਆਪਣਾ ਜਿੱਥੇ ਦਿਲ ਚੱਲਦਾ ਖੱਬੇ ਪਾਸੇ ਇਹਦੇ ਵਿੱਚ ਵਾਈਬਰੇਸ਼ਨ ਹੁੰਦੀ ਕਾਫੀ, ਇੱਥੇ ਵੀ ਜੋਤ ਆਪਣੇ, ਇੱਥੇ ਵੀ ਫਿਰ ਕਵੀ ਜਾਪ ਚੱਲ ਪੈਂਦਾ, ਕਈ ਵਾਰ ਆਪਣੇ ਦਿਲ ਵਿੱਚ ਹੀ ਚੱਲ ਪੈਂਦਾ। ਇਹਨਾਂ ਗੱਲਾਂ ਦਾ ਪਹਿਲਾਂ ਧਿਆਨ ਰੱਖਣਾ, ਪਰ ਇਹ ਸੌਖਾ ਕੰਮ ਨਹੀਂ ਜੋ ਮੈਂ ਬੋਲ ਰਿਹਾ। 2-3-4-4 ਘੰਟੇ ਅਭਿਆਸ ਕਰੀ ਜਾਣਾ, ਇਹ ਲਗਾਤਾਰ ਚੱਲਣ ਦਾ ਅਭਿਆਸ। ਪਹਿਲਾਂ ਤਾਂ ਗਿਣਤੀ ਵੱਧ, ਫਿਰ ਗਿਣਤੀ ਤੋਂ ਬਿਨਾਂ ਹੀ ਆਪਣੇ ਆਪ ਹੀ ਸ਼ੁਰੂ ਹੋ ਜਾਂਦਾ। ਸੋ ਆਪਾਂ ਹੁਣ ਲੰਬੀ ਹੇਕ ਰੱਖ ਕੇ 4 ਅੱਖਰਾਂ ਨੂੰ ਅੰਦਰ ਨੂੰ ਲੈ ਕੇ ਜਾਣਾ ਆਪਣੇ, ਵੀ ਕਿੰਨਾ ਹੌਲੀ ਹੌਲੀ ਅਭਿਆਸ ਕਰੋ। ਕੋਈ ਕਾਹਲ ਨਹੀਂ, ਕੋਈ ਪਿੱਛੇ ਨਹੀਂ ਪਿਆ ਹੋਇਆ, ਕੋਈ ਗਿਣਤੀ ਨਹੀਂ ਕਰਨੀ ਹੈ। ਐਨ ਆਰਾਮ ਨਾਲ ਮਨ ਬਣਾਓ ਪਹਿਲਾਂ ਆਪਣਾ, ਵੀ ਅੱਜ ਆਪਾਂ ਨੇ ਆਪਣੇ ਹਿਰਦੇ 'ਚ ਨਾਮ ਵਸਾਉਣਾ। ਮੇਰੇ ਹਿਰਦੇ 'ਚ ਨਾਮ ਵਸੇ, ਅੰਦਰ ਨੂੰ ਨਾਮ ਜਾਵੇ, ਮੇਰੇ ਹਿਰਦੇ 'ਚ ਵਸੇ। ਬਸ ਜਿੱਦਣ ਨਾਮ ਹਿਰਦੇ 'ਚ ਵਸ ਗਿਆ, ਪ੍ਰਕਾਸ਼ ਹੋ ਗਿਆ, ਉਦੋਂ ਤੁਸੀਂ 3 ਲੋਕਾਂ ਦੇ ਮਾਲਕ, 3 ਲੋਕਾਂ ਦੇ ਰਾਜੇ ਬਣ ਜਾਣਾ। ਔਰ ਸਭ ਰਾਜ ਸ੍ਰਿਸ਼ਟ ਕਰ ਲਏ, ਬਹੁਤ ਵੱਡੀ ਕਿਰਪਾ ਹੁੰਦੀ ਨਾਮ ਦਾ ਹਿਰਦੇ 'ਚ ਵਾਸਾ ਹੋਣਾ। ਵਾਹਿਗੁਰੂ ਆਪਣੇ ਮੂੰਹ ਨਾਲ ਕਹਿੰਦੇ, ਇੱਕ ਸੰਗਤ ਸੁਣਾਉਂਦੀ ਆਪਾਂ ਨੂੰ, ਹਰੇਕ ਇੱਕ ਦੂਜੇ ਦਾ ਆਪਾਂ ਫਾਇਦਾ ਕਰ ਰਹੇ ਹਾਂ। ਸਾਰਿਆਂ ਨੂੰ ਵਾਹਿਗੁਰੂ ਮੰਤਰ ਦੀ ਧੁਨੀ ਸੁਣਦੀ ਹੈ, ਮੂੰਹ 'ਚ ਵਾਹ ਵਾਹ ਵਾਹ, ਗਲ ਦੇ ਵਿੱਚ ਇਸ ਤਰ੍ਹਾਂ ਦਾ ਅਭਿਆਸ ਵੀ ਠੀਕ ਰਹਿੰਦਾ, ਹੇ, ਜਾਂ ਫਿਰ ਸਾਡੇ ਇੱਥੇ ਛਾਤੀ ਦੇ ਵਿੱਚ ਵੀ ਇੱਕ ਚੱਕਰ ਹੈ, ਇੱਥੇ ਇੱਕ ਓਂਕਾਰ ਵਾਹ 'ਚ ਨਜ਼ਰ ਆਉਂਦਾ, ਵਾਹ ਮੂੰਹ 'ਚ ਕਹਿਣਾ, ਇਹ ਕੰਠ ਤੱਕ ਲੈ ਜਾਓ ਵਾਹ, ਫਿਰ ਹੇ, ਫਿਰ ਹਿਰਦੇ 'ਚ ਗੋ ਅਤੇ ਧੁੰਨੀ ਤੱਕ ਰੂਹ ਲੈ ਜਾਓ ਆਪਣਾ। ਇਹ ਉਲਟ ਵੀ ਚੱਲ ਪੈਂਦਾ, ਧੁੰਨੀ ਤੋਂ ਵਾਹ ਸ਼ੁਰੂ ਕਰਕੇ ਹੇ ਹਿਰਦੇ 'ਚ ਗੋ, ਗਲ ਵਿੱਚ ਗੋ ਅਤੇ ਰੂਹ ਮਸਤਕ 'ਚ ਦੇਖਿਆ ਜਾ ਸਕਦਾ। ਕਿਉਂਕਿ ਇੱਕ ਚੀਜ਼ਾਂ ਹੁੰਦੀਆਂ ਨੇ ਸੁਣੀਆਂ ਸੁਣਾਈਆਂ, ਕਈ ਕਹਿੰਦੇ ਯੋਗੀਆਂ ਦੇ ਤਰੀਕੇ ਨੇ, ਠੋਸ ਪ੍ਰਮਾਣ ਸਾਡੇ ਕੋਲ ਹੁੰਦੇ ਨੇ। ਮੈਂ ਨਰੂਆਣਾ ਪਿੰਡ ਪੈਂਦਾ ਬਠਿੰਡੇ, ਉੱਥੇ ਕੋਤਰੀ ਚੱਲਦੀ ਅਖੰਡ ਪਾਠਾਂ ਦੀ ਸੰਤ ਬਾਬਾ ਕਰਤਾਰ ਸਿੰਘ ਜੀ ਵੇਲੇ, ਅਸੀਂ ਖੇਤਾਂ ਦੇ ਵਿੱਚ ਘੁੰਮਣ ਫਿਰਨ ਜਾਂਦੇ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਉਦੋਂ ਹਲੇ ਦਸਤਾਰ ਨਹੀਂ ਸੀ ਮਿਲੀ, ਅਭਿਆਸੀ ਸਾਡੇ ਨਾਲ ਵਿਦਿਆਰਥੀ ਰੂਪ 'ਚ ਹੁੰਦੇ ਸੀ। ਭਾਈ ਦਲਵੀਰ ਸਿੰਘ ਅਭਿਆਸੀ ਅਤੇ ਭਾਈ ਰਾਮ ਸਿੰਘ ਹੁੰਦੇ ਸੀ ਜਥੇਦਾਰ ਇੱਕ। ਅਸੀਂ ਮਹਾਂਪੁਰਖਾਂ ਨੂੰ ਪੁੱਛਿਆ ਵੀ ਤੁਹਾਨੂੰ ਤਾਂ ਜਾਪ ਦੱਸਿਆ ਹੀ ਹੋਣਾ, ਕਾਰਨ ਵੀ ਤੁਸੀਂ ਕਿਸ ਤਰ੍ਹਾਂ ਕਰਦੇ ਹੋ। ਉਦੋਂ ਉਹਨਾਂ ਨੇ ਸਾਨੂੰ ਇਹ ਤਰੀਕਾ ਦੱਸਿਆ ਸੀ ਕਿ ਮੈਂ ਧਿਆਨ ਧਰ ਕੇ ਇਹਨਾਂ ਥਾਵਾਂ 'ਤੇ ਮਹਾਂਪੁਰਖਾਂ ਨੇ, ਬਾਬਾ ਗੁਰਬਚਨ ਸਿੰਘ ਜੀ ਖਾਲਸਾ ਨੇ ਦੱਸਿਆ ਸੀ ਵਾਹਿਗੁਰੂ। ਕਹਿੰਦੇ ਚਾਰ ਅੱਖਰਾਂ ਦਾ ਮੈਂ ਧਿਆਨ ਧਰਦਾ ਰਿਹਾ ਅਤੇ ਉਹ ਚਾਰ ਹੀ ਜਗਮਗ ਜਗਮਗ ਕਰਨ ਲੱਗ ਪਏ, ਚਾਰਾਂ ਅੱਖਰਾਂ ਦਾ ਪ੍ਰਕਾਸ਼ ਹੋ ਗਿਆ। ਅਸੀਂ ਕਿਹਾ ਤੁਸੀਂ ਜਾਪ ਕਰਦੇ ਹੋ ਪਰ ਪਤਾ ਨਹੀਂ ਲੱਗਦਾ। ਕਹਿੰਦੇ ਮੈਂ ਹਿਰਦੇ ਦੀ ਧੜਕਣ ਨਾਲ ਕਰਦਾ। ਉਦੋਂ ਇਹ ਉਹਨਾਂ ਨੇ ਸਾਨੂੰ ਬਚਨ ਸੁਣਾਇਆ ਸੀ। ਸੋ ਇਸ ਕਰਕੇ ਆਪਾਂ ਕਦੇ ਵੀ ਕੋਈ ਗੱਲ ਇਹੋ ਜਿਹੀ ਨਹੀਂ ਕਰਾਂਗੇ ਜਿਹੜੀ ਗੁਰਮਤ ਤੋਂ ਬਾਹਰ ਜਾਂਦੀ ਹੋਵੇ। ਇਹ ਜੋ ਮਹਾਂਪੁਰਖਾਂ ਨੂੰ ਅਸੀਂ ਪੁੱਛਦੇ ਰਹਿੰਦੇ ਹਾਂ, ਆਪ ਠੀਕ ਆ ਵੀ ਕਈ ਚੀਜ਼ਾਂ ਬਾਹਰ ਨਹੀਂ ਆਉਂਦੀਆਂ ਤੁਹਾਡੇ ਤੱਕ, ਨਾ ਹੀ ਕੋਈ ਦੱਸੂਗਾ ਨਾ ਹੀ ਕੋਈ, ਕਿਉਂਕਿ ਇਹ ਤਾਂ ਮੇਰੀ ਡਿਊਟੀ ਲੱਗ ਗਈ ਕਥਾ 'ਤੇ। ਨਹੀਂ, ਮੇਰੀ ਕਥਾ ਦੀ ਡਿਊਟੀ ਨਹੀਂ ਸੀ, ਨਾ ਮੈਂ ਕਰਨੀ ਸੀ ਕਥਾ। ਇਹ ਤਾਂ ਮਹਾਂਪੁਰਖਾਂ ਨੇ ਡਿਊਟੀ ਲਾ 'ਤੇ ਵੀ ਕਥਾ ਕਰਨੀ ਹੈ, ਅਤੇ ਨਾ ਹੀ ਮੈਂ ਕੋਈ ਕਥਾ ਵਾਚ ਚੁੱਕੀ ਹਾਂ, ਨਾ ਹੀ ਮੈਂ ਆਉਂਦੀ ਹੋਈ ਕਥਾ। ਇਹ ਤਾਂ ਜਿਵੇਂ ਮਹਾਰਾਜ ਕਰਾਈ ਜਾਂਦੇ ਨੇ ਮੈਂ ਉਵੇਂ ਬੋਲੀ ਜਾਂਦਾ, ਸਿੱਧਾ ਸਾਦਾ ਕੰਮ ਆ ਆਪਣਾ। ਬਸ ਸਿਰਫ ਨਾਮ ਜਪੋ, ਮੇਰੀ ਤਾਂ ਇਹੀ ਬੇਨਤੀ ਹੈ ਸਾਰਿਆਂ ਨੂੰ। ਅਤੇ ਹੁਣ ਫਿਰ ਲਾਓ ਅਭਿਆਸ 'ਤੇ ਜ਼ੋਰ, ਵਾਹਿਗੁਰੂ। ਰੂਹ ਨੂੰ ਜਿੰਨਾ ਲੰਮਾ ਹੋ ਸਕੇ ਲੈ ਜਾਓ, ਵਾਹਿਗੁਰੂ। ਉਸੇ ਪ੍ਰਕਾਰ ਧਿਆਨ ਉੱਥੇ ਟਿਕਾਉਂਦੇ ਰਹੋ। ਕਦੇ ਕਦੇ ਆਪਣਾ ਜਿੱਥੇ ਦਿਲ ਧੜਕਦਾ ਇੱਥੇ ਵੀ ਵਾਹਿਗੁਰੂ ਮੰਤਰ ਦਾ ਅਭਿਆਸ ਧਿਆਨ ਲਾ ਕੇ ਦੇਖਿਓ। ਮੂਲ ਮੰਤਰ ਦਾ ਪਾਠ ਵੀ ਇੱਥੇ ਧਿਆਨ ਰੱਖ ਕੇ ਕਰਕੇ ਦੇਖਿਓ। ਕਈਆਂ ਦਾ ਕਿਤੇ ਚੱਲ ਪੈਂਦਾ, ਕਿਸੇ ਦਾ ਕਿਤੇ ਚੱਲ ਪੈਂਦਾ। ਇਸ ਤਰ੍ਹਾਂ ਵਾਰ ਵਾਰ ਉਹਨੂੰ ਦੇਖਦਿਆਂ ਦੇਖਦਿਆਂ ਕਿਤੇ ਨਾ ਕਿਤੇ ਤਾਂ ਟੇਕ ਹੀ ਜਾਣਾ ਇਹਨੇ। ਵਾਹਿਗੁਰੂ ਵਾਹਿਗੁਰੂ ਤੇ ਦੌੜੀ ਨਾ ਗਿਆ ਹੋਵੇ ਆਪਣਾ ਇੱਧਰ ਉੱਧਰ, ਤੁਸੀਂ ਇਕੱਲੇ ਹੀ ਬੋਲਦੇ ਰਹੋ, ਇਹਨੂੰ ਵੀ ਲਿਆਓ ਮੋੜ ਕੇ ਵਾਪਸ। ਕਈਆਂ ਦਾ ਕਿਤੇ ਨਾ ਕਿਤੇ ਚਲਿਆ ਗਿਆ ਹੋਣਾ, ਵਾਪਸ ਮੋੜ ਕੇ ਲਿਆਓ। ਮਨ ਨੂੰ ਸਿਰਫ ਦਾਸ ਬੋਲੇਗਾ ਵਾਹਿਗੁਰੂ, ਤੁਸੀਂ ਦੇਖਿਓ ਤੁਹਾਡਾ ਮਨ ਵੀ ਬੋਲਦਾ ਕਿ ਮੂੰਹ ਹੀ ਬੋਲੀ ਜਾਂਦਾ ਇਕੱਲਾ। ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖਿਆ ਕਿਸ ਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ, ਜਿਨ ਮਨ ਹੋਰ ਮੁਖ ਹੋਰ ਸੇ ਕੰਢ ਕੱਚਿਆ। ਉਹ ਫਿਰ ਕੱਚੇ ਬਿਆਸੀ ਗਿਣੇ ਜਾਣੇ ਆ, ਮਨ ਚ ਹੋਰ ਹੈ ਮੂੰਹ ਚ ਹੋਰ ਹੈ। ਇਸ ਕਰਕੇ ਦਾਸ ਬੋਲੇਗਾ ਪੰਜ ਸੱਤ ਵਾਰੀ, ਤੁਹਾਡਾ ਮਨ ਹੀ ਬੋਲੇ, ਤੁਸੀਂ ਨਾ ਬੋਲਿਓ, ਪਤਾ ਕਰ ਲਈਏ ਮਨ ਵੀ ਬੋਲਦਾ ਕਿ ਨਹੀਂ ਬੋਲਦਾ। ਵਾਹੇ ਗੁਰੂ ਵਾਹੇ ਗੁਰੂ ਦੇ ਨਾਲ ਤੇ ਮਨ ਦੇ ਨਾਲ ਫਿਰ ਸਿਮਨ ਕਰੀਏ, ਕਿਉਂਕਿ ਕਦੇ ਕਦੇ ਨਿਤਨੇਮ ਕਰਦਿਆਂ ਹੋਇਆਂ ਵੀ ਧਿਆਨ ਲਾ ਲਿਆ ਕਰੋ ਕਿ ਮਨ ਬਾਹਰ ਹੀ ਤਾਂ ਨਹੀਂ ਤੁਰਿਆ ਫਿਰਦਾ, ਕਿਉਂਕਿ ਮਨ ਨੂੰ ਤਾਂ ਸੁਣਾਉਣਾ ਨਿਤਨੇਮ ਆਪਾਂ, ਸਿਮਰਨ ਵੀ ਮਨ ਨੂੰ ਹੀ ਸੁਣਾਉਣਾ। ਇਸ ਕਰਕੇ ਫਿਰ ਲੈ ਬਦਲ ਦਿੰਦੇ ਹੁਣ ਆਪਾਂ, ਸੰਤ ਬਾਬਾ ਅਤਰ ਸਿੰਘ ਜੀ ਮਸਤੂ ਵਾਲੇ ਬੜੂ ਸਾਹਿਬ ਜੋ ਬੱਚੇ ਕਰਦੇ ਸਿਮਰਨ, ਉਹਨਾਂ ਦੀ ਲੈ ਵੀ ਬੜੀ ਸੁੰਦਰ ਹੈ, ਉਸ ਵਿੱਚ ਕਰਦੇ ਹਾਂ।
वाहे गुरु
ਵਾਹਿ ਗੁਰੂ ਵਾਹਿ ਗੁਰੂ
ਵਾਹਿਗੁਰੂ।
ਵਾਹਿ ਵਾਹਿਗੁਰੂ 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 ਧੰਨ ਵਾਹਿਗੁਰੂ ਧੰਨਵਾਦ। गुरु सतगुर सजन मिलिया नानक नाम मिले ता जीवा तन मन थीवा हरिया तरस पया मेरा सतगुर सजन मिलिया नानक नाम मिले तन मन थीवै हरिया तरस पया मेरा सतगुर सजन मिलिया नानक नाम तन मन थीवै हरिया वाहिगुरु जी का खालसा वाहिगुरु जी की फतेह।